ਸਰਬੋਤਮ ਜਨ ਸਰਬਦਾ ਸਰਬੋ ਪਰ ਜਸ ਚਾਰੋ ਜਗ ਗੁਰ ਸ਼੍ਰੀ ਨਾਨਕ ਨਮੋ ਧਰਨੀ ਪਰ ਸਿਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਚ ਇਕੱਤਰ ਹੋ ਕੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਿਹਾ। ਗਰੀਬ ਨਵਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ, ਸਤਿਗੁਰਾਂ ਦੇ ਦਰਸ਼ਨ ਵਾਸਤੇ ਕਰਤਾਰਪੁਰ ਸਾਹਿਬ ਔਰ ਇਲਾਕੇ ਦੀਆਂ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਰਹੀਆਂ, ਜਿਨ੍ਹਾਂ ਚੋਂ ਛੋਟੇ ਮੀਰ ਨਗਰ ਤੋਂ ਪੈਂਦੇ ਖਾਂ ਚੱਲ ਕੇ ਵੀ ਸਤਿਗੁਰਾਂ ਦੇ ਦਰਸ਼ਨਾਂ ਲਈ ਪਹੁੰਚੇ। ਸ਼ਾਮ ਦੇ ਸਮੇਂ ਆਇਆ, ਇਸ ਕਰਕੇ ਸਤਿਗੁਰਾਂ ਨਾਲ ਮੇਲ ਨਹੀਂ ਹੋ ਸਕਿਆ। ਭਾਈ ਬਿਧੀ ਚੰਦ ਜੀ ਵਰਗੇ ਗੁਰਸਿੱਖਾਂ ਨੂੰ ਮਿਲਿਆ, ਜੰਗ ਯੁੱਧ ਦੀਆਂ ਗੱਲਾਂ ਪੁੱਛੀਆਂ। ਭਾਈ ਬਿਧੀ ਚੰਦ ਜੀ ਨੇ ਜਿਵੇਂ ਜਿਵੇਂ ਜੰਗ ਹੋਇਆ ਮਹਾਰਾਜ ਦਾ, ਉਹ ਸਾਰਾ ਜੰਗ ਪੈਂਦੇ ਖਾਂ ਨੂੰ ਸੁਣਾਇਆ। ਇਹਨੇ ਆਖਿਆ, ਜੀ ਤੁਸੀਂ ਮੈਨੂੰ ਉੱਥੇ ਯਾਦ ਨਹੀਂ ਕੀਤਾ, ਜੇ ਮੈਨੂੰ ਉਸ ਜੰਗ ਦੇ ਵਿੱਚ ਬੁਲਾਇਆ ਹੁੰਦਾ ਤੇ ਮੈਂ ਭਾਈ ਜੇਠਾ ਜੀ ਨੂੰ ਮਰਨ ਨਾ ਦਿੰਦਾ, ਛੇਵੇਂ ਪਾਤਸ਼ਾਹ ਦਾ ਘੋੜਾ ਨਾ ਮਰਨ ਦਿੰਦਾ, ਮੈਂ ਇਹੋ ਜੀ ਮਾਰ ਦੁਸ਼ਮਣਾਂ ਨੂੰ ਮਾਰਨੀ ਸੀ ਕਿ ਉਹਨਾਂ ਨੂੰ ਭਾਜੜਾਂ ਪੈ ਜਾਣੀਆਂ ਸਨ। ਰਾਤ ਬੀਤ ਗਈ, ਅਗਲੇ ਦਿਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ, ਮਹਾਰਾਜ ਜੀ ਨਾਲ ਮੇਲ ਮਿਲਾਪ ਹੋਇਆ। ਇਹਨੇ ਉਲਾਂਭਾ ਸਤਿਗੁਰਾਂ ਨੂੰ ਵੀ ਦਿੱਤਾ, ਕਹਿੰਦਾ ਮਹਾਰਾਜ ਤੁਸੀਂ ਮੈਨੂੰ ਜੰਗ ਚ ਨਹੀਂ ਬੁਲਾਇਆ, ਮੇਰਾ ਜੀਵਨ ਸਫਲਾ ਕਿਵੇਂ ਹੁੰਦਾ। ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਪੈਂਦੇ ਖਾਂ ਕੋਈ ਗੱਲ ਨੀ, ਤੈਨੂੰ ਵੀ ਜੰਗ ਕਰਨ ਦਾ ਮੌਕਾ ਦੇਵਾਂਗੇ। ਇਸ ਪ੍ਰਕਾਰ ਨਾਲ ਵਾਰਤਾਲਾਪ ਹੋਈ, ਬਚਨ ਵਿਲਾਸ ਹੋਏ, ਕਰਤਾਰਪੁਰ ਸਾਹਿਬ ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਹਨ, ਬਹੁਤ ਸਾਰੇ ਸਿੱਖ ਗੁਰੂ ਦਰਬਾਰ ਵਿਚ ਆ ਕੇ ਇਕੱਤਰ ਹੋ ਰਹੇ ਨੇ। ਸੱਤਵੀਂ ਰਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪਾਂ ਸੰਪੂਰਨ ਕੀਤੀ ਹੈ, ਸਮਾਪਤ ਕੀਤੀ ਹੈ। ਅੱਠਵੀਂ ਰਾਸ ਆਰੰਭ ਹੋ ਰਹੀ ਹੈ ਔਰ ਅੱਠਵੀਂ ਰਾਸ ਦੇ ਆਰੰਭ ਵਿਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦਸੋਂ ਗੁਰੂਆਂ ਦਾ ਮੰਗਲਾ ਚਰਨ ਕੀਤਾ ਹੈ। ਆਓ ਗੁਰੂ ਚਰਨਾਂ ਦਾ ਧਿਆਨ ਧਾਰੀਏ, ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਹਾਜ਼ਰੀ ਲਵਾਈਏ ਤੇ ਆਖੀਏ, ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਦੁਇਰਾ ਸਰਬੋਤਮ ਜਨ ਸਰਬਦਾ ਸਰਬ ਪਰ ਜਸ ਚਾਰੋ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮੰਗਲਾ ਚਰਨ ਕਰ ਰਹੇ ਨੇ ਭਾਈ ਸੰਤੋਖ ਸਿੰਘ ਜੀ। कि सतगुरु गुरु नानक साहब जी महाराज जी सारिया तो सबना तो उत्तम हैं, जिन्हां दे बराबर जिन्हां दे तुल संसार विच कोई नहीं, और जिन्हां दा जस जिन्हां दी वडियाई सारिआं दे उत्ते है, जिहड़े सारे संसार दे जीवां नूं दातां देण वाले ने, सब दीआं कामनावां पूरीआं करन वाले ने, सारिआं दे सिर उत्ते जिन्हां दा श्रेष्ठ सुंदर चार कहीए सुंदर जस है,
जग गुर श्री नानक नमो तरनी पर सिर धार।
ऐसे जगत गुरु धन धन श्री गुरु नानक देव साहब जी महाराज जी दे पवित्र पावन चरणा कमलां ते मेरी नमस्कार है। महाराज गुरु नानक साहब जी दे पवित्र चरणा ते मेरी वाह अदब बड़े अदब सत्कार सहित नमाम है, नमस्कार है।
श्री अंगद रल ज्ञान के तिमर विकार विनाश।
दूसरे पातशाह त्रेहण कुल सिरमोर श्री गुरु अंगद देव साहब जी का मंगल कर दे के धन गुरु अंगद देव साहब जी महाराज ज्ञान का सूरज ने, जिवें सूरज का प्रकाश हुंदा है ते सूरज के प्रकाश नाल हनेरे की निवृत्ति हो जाती है, काम निवृत हो जाता है, इसे तरह गुरु अंगद साहब जी के प्रकाशन नाल सतगुरां दे ज्ञान दे प्रकाश नाल जितना विकारां दा हनेरा है, विकारां दा जितना भी तम है, वह विकारां दा सारा तिमर हनेरा गुरु अंगद साहब जी महाराज जी के प्रकाशन नाल बिनस जाता है।
अरविंदन बंदना कीजै सुमत प्रकाश।
ऐसे सतगुरु श्री गुरु अंगद देव साहब जी महाराज जी दे चरणा ते मेरी वंदना है, नमस्कार है। नमस्कार करके गुरु अंगद साहब दे चरणा च मैं बेनती करदा हां, हे गुरु अंगद साहब सच्चे पातशाह कृपा करके मेरे अंदर सुमत दा प्रकाश करो, जेड़ी मेरी खोटी मत है दुरमत है, ओ खोटी ते दुरमत मेरे अंदरों बिनस जाए और मेरे अंदर सुमत दा प्रकाश होवे। हे गुरु अंगद साहब जी महाराज आप जी ऐसी कृपा करो।
श्री सतगुर बर अमर जे भगत ज्ञान दे दान।
तीसरे पातशाह भल्यां दी कुल दे सरमोर गुरु अमरदास साहब दा मंगला चरण करदे हन कि सतगुरु श्री गुरु अमरदास साहब जी महाराज बार बार नाम है श्रेष्ठ दा, वरां दे दाते हन गुरु अमरदास साहब जी महाराज जो भगती ते ज्ञान दा दान देण वाले हन।
जाहर करे जान जन नमस्कार तिन थान।
और सतगुरु गुरु अमरदास साहब जी महाराज जिन्हां ने दासां नूं भगती ते ज्ञान दा दान दे के जगत विखे प्रसिद्ध कर दिता है, तिन्हां नूं हे मेरे मन तिन्हां दे पवित्र चरणा ते तू नमस्कार कर, गुरु अमरदास साहब जी दे चरणा दे उत्ते मत्था टेक।
सूरज सोडी बंस के विदत सकल जग जोए।
सोडी बंस दे सूरज ने, सोडियां दी बंस दे महान सूरज वत ने धन गुरु रामदास सोढ़ी सुल्तान पातशाह, जेड़े सारे जगत विच विदत हन, सारे जगत विच प्रगट हन।
नमो चरण पर नित करो रामदास गुर सोए।
गुरु जी दे गुरु रामदास साहब जी दे चरणा पर मेरी नित नमस्कार है, मैं गुरु रामदास साहब जी दे पवित्र चरणा ते नित ही नमस्कार करदा हां।
अजर जरन तीरज धरन तारन जनन जहाज।
पंजवें पातशाह गुरु अर्जन साहब जी का मंगल करदे ने, हे गुरु अर्जन साहब सच्चे पातशाह तुसी अजर नूं जरन वाले। पंजवें पातशाह जैसा कोई अजर नूं जरन वाला नहीं, तत्तियां तवियां ते बह के देगां च उबल के तपदा बलदा रेता तन ते पवा के भी ਬੇਅੰਤ ਅਜਮਤਾਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਨਿਰੰਕਾਰ ਦੇ ਹੁਕਮ ਤੇ ਭਾਣੇ ਵਿਚ ਰਜਾ ਵਿਚ ਰਹਿੰਦਿਆਂ ਹੋਇਆਂ यही कह रहे ने तेरा किया मीठा लागै हर नाम पदार्थ नानक मंगै। धन गुरु अर्जन देव साहब महाराज जो अजर नु जरन वाले ने धीरज धरन, धीरज नु धारण करन वाले ने तारन जनन जहाज, जेड़े अपने जना वास्ते जहाज दे समान ने और जहाज बन के अपने सेवकां नु तारन वाले हन।
नमो चरण अरबिंद को श्री अर्जन सुख साज।
ऐसे सुखां दे समुंदर धन गुरु अर्जन देव साहब जी दे पवित्र चरणा कमलां ते मेरी नमस्कार है। हे गुरु अर्जन देव साहब जी महाराज आप जी दे पावन चरणा ते मेरी नमस्कार है।
श्रेष्ठ आयुध धरन मैं तुरकन हरन समाज।
सतगुरु गुरु हरगोबिंद साहब दा मंगल करदे ने, कहंदे श्रेष्ठ शस्त्रां नूं धारण करन वाले ते तुरकां दा दोखियां दा जालमां दा तेज समाज हरन वाले ने गुरु हरगोबिंद साहब जी महाराज।
बंधन ठानो बंद कर हरगोबिंद महाराज।
श्री गुरु हरगोबिंद साहब जी महाराज जी दे चरणा विच मैं दोवें हाथ जोड़ के वंदना करदा, दोवें हाथ जोड़ के नमस्कार करदा हां।
दाता भोग रमुख को दासन सदा साए।
गुरु हर राय साहब सतवें पातशाह दा मंगल करदिया कहंदे ने गुरु हर राय साहब जी अपने दासा दे सदा सहाय सहायता करन वाले ने और अपने दासा नू भोग ते मोख दा दान देन वाले हन।
नमो नमो पग कमल को श्री सतगुर हर राय।
श्री गुरु हर राय साहब जी दे पवित्र चरणा ते मेरी नमस्कार है, नमस्कार है, बार बार नमस्कार है गुरु हर राय साहब जी दे पवित्र चरणा ते।
बाल अवस्था ज्ञान घन नाशित बिघन विशाल।
बाल अवस्था विच हुण गुरु हर कृष्ण साहब दा मंगल कर रहे अठवें पातशाह दा, बाल रूप बाल अवस्था विच गुरु हर कृष्ण साहब ज्ञान घन जो ज्ञान दे घन समुंदर हन अथा सागर हन, नाशक बिघन विशाल जेड़े बहुत सारे विशाल बिघना दा नाश करन वाले हन।
चरण सरोजन को नमो श्री हर कृष्ण कृपाल।
ऐसे परम कृपालु दयालु श्री गुरु हर कृष्ण साहब जी महाराज जी दे पवित्र चरण सरोज ते चरण कमला ते मेरी नमस्कार है, मेरी नमाम है गुरु हर कृष्ण साहब जी नु जिन्हां नूं ध्यायां सारे दुखां पापां कलेशां दा नास हो जांदा है। श्री हर कृष्ण ध्याईऐ जिस डिठे सब दुख जाए। ऐसे गुरु हर कृष्ण साहब महाराज बाल रूप सतगुरां नूं मेरी नमस्कार है।
तेग बहादुर सतगुरु आदर जय सिमरंत।
नौवें पातशाह श्री गुरु तेग बहादुर साहब जी दा मंगल करदिआं कहिंदे कि धन गुरु तेग बहादुर साहब महाराज। हे श्री गुरु तेग बहादुर जीओ जिथे आप जी दे सेवक आप जी नूं सिमरदे ने आप जी उथे ही अपने सेवकां कोल हाजर हुंदे हो।
पग पंकज प्रणाम लेहो परम रूप भगवंत।
परम रूप भगवंत स्वरूप सतगुरु गुरु तेग बहादुर साहब जी अपने पवित्र पावन चरणा कमलां ते मेरी नमस्कार स्वीकार करो, अपने पवित्र चरणा ते मेरा मत्था टेकिया स्वीकार करो, प्रवान करो।
हिंदू धर्म को आसरा तुरकन तेज विनाश।
हिंदू धर्म दे आसरे और तुरकां दे तेज दा विनाश करन वाले कौन ने? दसवें पातशाह श्री गुरु गोबिंद सिंह महाराज। वह प्रगटो मर्द अगमड़ा वरियाम अकेला, वाहो वाहो गोबिंद सिंह आपे गुर चेला। हे दसम पिता पातशाह महाराज तुसी हिंदू धर्म दे आसरे हो और तुरकां दे तेज दा विनाश करन वाले हो।
श्री गुरु गोबिंद सिंह जे नमो चरण के पास।
श्री गुरु गोबिंद सिंह साहब जी महाराज आप दे पवित्र पावन चरना कमला उत्ते मेरी नमस्कार है, मेरी वंदना है। ए भाई संतोख सिंह जी ने दसा गुरुआ का मंगल किया, महाराज गुरु नानक साहब तो लैके दसवें पातशाह श्री गुरु गोबिंद सिंह साहब जी महाराज जी दसों ही अपने इष्ट देवां दे चरणां दे विच मंगला चरण कीता है।
निशानी छंद राम कोर भाई कथा बरनंत सुनावे।
खालसा जी जिहड़ी सारी कथा आपां सुन रहे हैं ना सूरज प्रकाश दी, इहदे सुनाण वाले ने ब्रह्म ज्ञानी भाई राम कोर जी। जदों सूरज प्रकाश की कथा आरंभ हुई उदों आपां इन्हां दे प्रकरण सुने ने कि दसवें पातशाह दे ज्योति जोत समान तों बाद जिहड़े सिंह सन उह रमदास आ गए। रमदास नगर च आ के उन्हां भाई राम कोर जी नूं बेनती कीती सानूं गुरु साहब का इतिहास सुनाओ। जिहड़ी कथा भाई राम कोर साहब ने सुनाई उहदा अनुवाद अगे भाई संतोख सिंह जी ने गुरप्रताप सूरज ग्रंथ च कीता है। पर वक्ता भाई राम कोर जी ने बनाया, कहिंदे भाई राम कोर जी इस पवित्र पावन कथा नूं वर्णन करके सुणाउंदे हन।
सुनै सिंह चित चौंप सो मन मोदी उपावै।
और जितने सिंह ने बड़े चाओ नाल बड़े उत्साह दे नाल भाई साहब भाई राम कोर साहब जी पासों एक कथा चाओ नाल सुणदे ने, सुन के इस कथा नूं उन्हां सिखां दे सिंघां दे मनां विच मोद पैदा हुंदा है, चाओ पैदा हुंदा है।
तृप्त न होए जित रुच बदै बूजत पुन औरंग।
कथा सुन सुन के सिंघां दे मन च तृप्ति नहीं हुंदी, गुरु साहब दी कथा सुन सुन के उन्हां अंदर होर रुचि वधदी है। ते ओ भाई संत राम कोर जी नूं बार बार बेनती करके पुछदे, भाई साहब ए कथा किवें है, छेवें पातशाह दा ए इतिहास किवें है। कली कली गल बारे भाई साहब जी को बड़ी रुचि नाल बड़े चाओ नाल सिंह भाई राम कोर साहब जी को पुछदे हन।
श्री हर गोबिंद की कथा सूरन सिर मोरंग।
श्री गुरु हर गोबिंद साहब जी महाराज जी की पवित्र पावन कथा सूरमियां विचों सूरमियां दी सिरमौर कथा है। सूरन सिर मोरंग गुरु हरगोबिंद साहब सूरमिया दे सिरमौर ने उन्हां दी इह पवित्र पावन श्रेष्ठ कथा है।
असन यचव मंदर थिरे सतगुरु जिस काला।
सतगुरु जी शाम दा समा महाराज जी ने लंगर प्रशादा छकिया करतारपुर साहब, ते धन गुरु हरगोबिंद साहब जी महाराज जी ने लंगर प्रशादा छकिया ते अपने मंदरां दे विच आए हन।
मरवाही अर नानकी एक सेव बिसाला।
माता मरवाई जी और माता नानकी जी दोनों मातावां गुरु हरगोबिंद साहब जी महाराज जी की विशाल सेवा दे विच हाजर ने। दोनों मातावां सर्व प्रकार करके छेवें पातशाह महाराज जी की सेवा कर दिया हन।
बूजत वीरण भारता किम बद्यो बखेड़ा।
माता नानकी जी माता मां देवी जिन्हां नूं मरवाही जी भी कहिंदे ने, माता मरवाही जी ने बेनती कीती सतगुरां नूं, महाराज जी आप जी जंग लड़ के आए उत्ते जंग दा बखेड़ा वधिया किवें, इह जंग दे आसार किवें बने के जंग युद्ध होया, इन्ना वड्डा जंग आप जी लड़ के आए हो फतेह करके आए हो, पर आप जी कृपा करके ये नहीं दस्या कि जंग दा बखेड़ा वधिया क्यों, इन्ना बखेड़ा किवें पिया।
जिस ते लश्कर शाह को चढ़ आए बडेरा।
जेदे करके बादशाह दा एडा वड्डा लश्कर 35,000 सूरमियां दी तुरकां दी फौज ओ आप जी ते चढ़ के आई, एडा वड्डा ए लश्कर चढ़ के आया, एडा जंग होया क्यों, एदा कारण की बनिया जंग दा।
सुन गोरे ओ चिर प्रसंग सब तिन को समझावा।
माता जी होना दी बेनती सुन के धन गुरु हरगोबिंद साहब जी महाराज जी ने फिर समझाया सारी वार्ता। महाराज सच्चे पातशाह जी ने समझाई ते कहण लगे,
विधि चंद बुद्धवान बद है तै चले आवा।
जी कहण लगे, नानकी जी मरवाही जी सुनो, साडे अनिन सेवक ने भाई विधि चंद जी, भाई विधि चंद जी बादशाह कोल लाहौर गए, लाहौर दे किले विच जाके रहे, और उथों जाके भाई बिधी चंद जी बादशाह दे जेड़े घोड़े सन ओ घोड़े लेके आए
शाह जां के प्रिया होते रैबन कर कासे
इहो जे घोड़े सन दिलबाग ते गुलबाग जेड़े बादशाह शाहजहान नू बड़े प्यारे सन बहुत ज्यादा प्यारे सी प्राणा तो भी अधिक प्यारे सन भाई बिधी चंद जी गए जाके पहला बादशाह दे किले च घाई बन के रहे घाई दा भेस बना के उत्थे घा खोतर के लिया के घोड़िया नू पौंदे रहे
कात लाए सेवा करत केतक दिन पासे
कुछ दिन उत्थे रह के भाई बिधी चंद जी घाई दा रूप बन के रूप बना के कसेरे दा ते घा पौंदे रहे घोड़िया दी सेवा करदे रहे जदों भाई बिधी चंद दा दा लगा
दुर्ग दीवार फंदाए कर ले आए तुरंगा
एक घोड़ा दिलबाग जेड़ा सी ओह घोड़े नू रात दे समय भाई बिधी चंद जी किले दी जेड़ी कंध सी उस कंध तो घोड़ा कुदा के दरिया विच ठिल के बड़ी बहादरी नाल बड़ी दलेरी नाल हजारां दी गिणती दा पहरा सी उत्थे उना दे पहरे दे विचों भाई बिधी चंद जी घोड़ा लेके आए
पुन दूसर के हित गयो वो चतर निसंगा
हैरानी इस बात दी है नानकी जी के जिथे भाई बिधी चंद जी पहला घोड़ा लैण गए दोबारा फिर उथे दूजा घोड़ा लैण भी गए मन च उन्हां ने कोई भय नहीं मन्या के मैनू कोई पछाण ना लवे दूसरा घोड़ा भी लैण वास्ते भाई बिधी चंद जी बड़ी सियाणप नाल निसंग हो के गए
खोजी बन सब देखते दीवार फंदायो
दूजा घोड़ा जदों लैण गए ते उस वेले उन्होंने खोजी दा रूप बनाया एक रमली दा भेख बनाया ते रमली दा खोजी दा भेख बना के सारिया दे वेखदिया बादशाह दे उहदियां फौजां दे अहलकारां दे अफसरां दे सिपाहियां दे वेखदिया उन्हां दियां अखां दे सामने दूजा घोड़ा भी कंध कुदा के उसे तरह लेके आए जिवें पहला घोड़ा ले आए सन
इन दोनों है गए लक चित शार सायो
बादशाह दे दोवें घोड़े भाई बिधी चंद जी उत्थों किले चो ले आए ते दूजा घोड़ा लियाण समय भाई बिधी चंद जी दस आए सन के मैं गुरु हरगोबिंद साहब लई लैके जा रहे जे लैना चाहना ते उथे पहुंच गई सतगुरां कोल ते बादशाह नू बड़ा गुस्सा आया ए जान के मेरे सामने मेरे किले चो मेरे प्राणा तो भी प्यारे घोड़िया नू चुरा के लिजाया सामने लिजाया जा रहा है उस वेले बादशाह ने बड़ा गुस्सा किया बादशाह शाहजहान बड़े रोस विच आया
लश्कर भेजियो अदक ही बद पई लड़ाए
उन्हें बड़ा वड्डा लश्कर भेज दिता फौजां भेज दित्तियां 35,000 फौज बादशाह ने लल्ला बेग की अगवाई विच साडे नाल लड़न वास्ते भेज दित्ती ते बड़ी वड्डी जंग होई बड़ी वड्डी लड़ाई होई
तुरका ना बो खप गयो है का समाए
और कहंदे ओ जिन्ने तुरक सन साडे सामने आके सारे मारे गए कोई तुरक जिउंदा वापस नहीं बचिया
सुन बिस्मानी नानकी अस चोर विसाला
सुन के माता नानकी जी बड़े हैरान होए कहन लगे सतगुरु जी एदां दी चोरी भी कोई कर सकदा बादशाह दे किले दे विचों दे सामने ओ घोड़ा चोरी करके ले आउणा कहिंदे एदां दे चोर भी हुंदे ने महाराज भाई बिधी चंद तां बड़ा दलेर चोर है जिन्हें एहो जी चोरी कीती है
अस चोर विसाला सुनियो बिलोकियो कब नहीं ये कर्म कराला
एहो जा बड़ा भयानक कर्म भाई बिधी चंद ने कीता दो घोड़े एक पहला लियांदा दोबारा फिर उथों ही दूजा घोड़ा लेके आए एदां दे चोर बारे माता नानकी जी कहंदे सतगुरु जी अज तो पहला असी नहीं कदे सुनिया चोरियां तां बड़ियां बड़ियां सुनियां ने पर एदां दे चोर बारे अज तो पहला असी कदे ना सुनिया ना वेख्या है
शाहैन नर गन पिकत राखे सवधाना
बादशाह दे घोड़े ते बादशाह दे घोड़िया दे रखवाले किन्ने हुंदे ने उत्थे किन्ने सिपाही पहरे ते खलोते होणगे किन्नियां फौजां जिहड़ा उन्हां घोड़िया दी राखी दे विच खड़ियां होणगियां उन्हां दे सावधान हुंदियां उन्हां पहरेदारां दे विचों घोड़िया नूं लै के आ जाणा ਏਦਾਂ ਦੀ ਬਹਾਦਰੀ ਦਲੇਰੀ ਅਸੀਂ ਕਿਸੇ ਚ ਨਹੀਂ ਸੁਣੀ ਵੇਖੀ।
ਸਭ ਕੋ ਛਲ ਕਰ ਪੂਰੀ ਚੇਲੇ ਆਏ ਕਿਕਾਨਾ,
ਸਾਰਿਆਂ ਨੂੰ ਛਲ ਕੇ ਭਾਈ ਬਿਧੀ ਚੰਦ ਨੇ ਕੱਲੇ ਕੱਲੇ ਤੁਰਕ ਨੂੰ ਛਲ ਲਿਆ ਤੇ ਸਾਰਿਆਂ ਨੂੰ ਛਲ ਕੇ ਉਹਦੀ ਨਗਰੀ ਤੋਂ ਸਾਰਿਆਂ ਦੇ ਵਿੱਚੋਂ ਘੋੜੇ ਕੱਢ ਕੇ ਲੈ ਆਏ।
ਲੋਕ ਹਜ਼ਾਰੋਂ ਵਿੱਚ ਤੇ ਕਾਰਜ ਕਰ ਆਵਾ,
ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਲੋਕ ਸਨ ਉੱਥੇ ਤੇ ਉਹਨਾਂ ਦੇ ਵਿੱਚੋਂ ਭਾਈ ਬਿਧੀ ਚੰਦ ਜੀ ਇਸ ਤਰ੍ਹਾਂ ਦਾ ਕਾਰਜ ਕਰਕੇ ਆਏ ਹਨ।
ਕਰ ਚੋਰੀ ਹੁਣ ਡਿੱਗ ਗਯੋ ਨਾ ਹਿਨ ਡਰ ਪਾਵਾ,
ਨਹੀਂ ਤਾਂ ਇੱਕ ਗੱਲ ਦੀ ਹੈ ਕਿ ਇੱਕ ਥਾਂ ਤੇ ਕਿਸੇ ਨੇ ਚੋਰੀ ਕੀਤੀ ਹੋਵੇ ਨਾ ਤੇ ਦੁਬਾਰਾ ਬੰਦਾ ਉੱਥੇ ਜਾਂਦਾ ਨੀ ਵੀ ਕਿਤੇ ਮੈਂ ਫੜਿਆ ਨਾ ਜਾਵਾਂ, ਉਹ ਡਰਦਾ ਹੀ ਨੀ ਜਾਂਦਾ। ਪਰ ਭਾਈ ਬਿਧੀ ਚੰਦ ਨੇ ਜਿੱਥੋਂ ਇੱਕ ਘੋੜਾ ਚੋਰੀ ਕੀਤਾ ਦੁਬਾਰਾ ਫੇਰ ਉੱਥੇ ਗਏ ਦੂਸਰਾ ਘੋੜਾ ਲੈਣ ਲਈ। ਰੰਚਕ ਭਰ ਵੀ ਆਪਣੇ ਮਨ ਚ ਡਰ ਨਹੀਂ ਰੱਖਿਆ, ਰੰਚਕ ਭਰ ਵੀ ਆਪਣੇ ਮਨ ਚ ਭੈ ਨਹੀਂ ਰੱਖਿਆ।
ਸੁਣ ਕਰ ਸ਼੍ਰੀ ਸਤਿਗੁਰ ਕਹਿਓ ਬਲ ਬੁੱਧ ਬਡੇਰਾ,
ਮਾਤਾ ਨਾਨਕੀ ਜੀ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਬਿਧੀ ਚੰਦ ਜੀ ਬੁੱਧੀ ਦੇ ਬਲ ਕਰਕੇ ਵਡੇਰੇ ਹਨ। ਭਾਈ ਬਿਧੀ ਚੰਦ ਜੀ ਦੀ ਸੁਰਤ ਬੜੀ ਬਰੀਕ ਹੈ, ਉਹਨਾਂ ਦੀ ਬੁੱਧੀ ਬੜੀ ਤੀਕਸ਼ਣ ਹੈ।
ਜਿਸ ਕੇ ਸਮ ਕੋ ਜਗਤ ਮੈਂ ਹਮ ਦੁਤੀ ਨਾ ਹੇਰਾ,
ਨਾਨਕੀ ਜੀ ਭਾਈ ਬਿਧੀ ਚੰਦ ਵਰਗਾ ਵੀ ਸਿੱਖ ਅਸੀਂ ਦੁਨੀਆਂ ਚ ਕੋਈ ਦੂਜਾ ਨਹੀਂ ਵੇਖਿਆ। ਇਸ ਜਗਤ ਵਿਚ ਭਾਈ ਬਿਧੀ ਚੰਦ ਜੀ ਵਰਗਾ ਦਲੇਰ ਬੁੱਧੀ ਕਰਕੇ ਇਤਨਾ ਤੀਕਸ਼ਣ ਅਸੀਂ ਵੀ ਨਹੀਂ ਵੇਖਿਆ।
ਚੋਰੀ ਕਰਦੇ ਚਾਤਰੀ ਐਸੀ ਉਪਜਾਵੇ,
ਚੋਰੀ ਕਰਨ ਵਿਚ ਭਾਈ ਬਿਧੀ ਚੰਦ ਦਾ ਦਿਮਾਗ ਬੜਾ ਕੰਮ ਕਰਦਾ ਕਿ ਕਿਹੜੀ ਚੀਜ਼ ਕਿਵੇਂ ਕੱਢਣੀ ਹੈ, ਕਿਵੇਂ ਲੈ ਕੇ ਜਾਣੀ ਹੈ, ਉਹਦੇ ਵਿਚ ਉਹਨਾਂ ਦਾ ਦਿਮਾਗ ਬੜਾ ਕੰਮ ਕਰਦਾ, ਉਹਨਾਂ ਦੀ ਸਿਆਣਪ ਬੜੀ ਕੰਮ ਕਰਦੀ ਹੈ।
ਸੁਣ ਬੇ ਦੇਖਣ ਹਾਰ ਨਰ ਸਭ ਕੋ ਬਿਸਮਾਵੇ,
ਜਦੋਂ ਭਾਈ ਬਿਧੀ ਚੰਦ ਜੀ ਆਪਣਾ ਕਾਰਾ ਕਰ ਦਿੰਦੇ ਨੇ ਤੇ ਜਿਹੜਾ ਸੁਣਦਾ ਹੈ ਜਾਂ ਜਿਹੜਾ ਵੇਖਦਾ ਉਹ ਸੁਣਨ ਤੇ ਵੇਖਣ ਵਾਲੇ ਲੋਕ ਦੰਗ ਰਹਿ ਜਾਂਦੇ ਨੇ, ਹੈਰਾਨ ਹੋ ਜਾਂਦੇ ਨੇ ਕਿਵੇਂ ਹੋ ਗਿਆ। ਬਾਦਸ਼ਾਹ ਦੇ ਜਿਹੜੇ ਚੰਗੇ ਚੰਗੇ ਵਜ਼ੀਰ ਅਹਿਲਕਾਰ ਸੀ ਉਹ ਵੀ ਹੈਰਾਨ ਹੋ ਗਏ, ਦੰਗ ਹੋ ਗਏ ਕਿ ਏਦਾਂ ਭਾਈ ਬਿਧੀ ਚੰਦ ਜੀ ਘੋੜਾ ਕਿਵੇਂ ਲਿਜਾ ਸਕਦੇ ਨੇ।
ਕਰੀ ਪ੍ਰਥਮ ਵੀ ਬੋਤ ਹੈ ਹਿਤ ਪਰ ਉਪਕਾਰਾ,
ਨਾਨਕੀ ਜੀ ਭਾਈ ਬਿਧੀ ਚੰਦ ਜੀ ਜਦੋਂ ਗੁਰੂ ਘਰ ਨਹੀਂ ਸੀ ਆਏ, ਗੁਰੂ ਘਰ ਆਉਣ ਤੋਂ ਪਹਿਲਾਂ ਚੋਰੀਆਂ ਕਰਿਆ ਕਰਦੇ ਸਨ, ਫਿਰ ਬਾਅਦ ਵਿਚ ਵੀ ਉਹ ਕਈ ਚੋਰੀਆਂ ਉਹਨਾਂ ਨੇ ਕੀਤੀਆਂ, ਪਰ ਪਰਉਪਕਾਰ ਵਾਸਤੇ ਫਿਰ ਕਰਦੇ ਰਹੇ ਕਿਸੇ ਜੀਵ ਦੇ ਭਲੇ ਵਾਸਤੇ। ਉਹਨਾਂ ਨੇ ਫਿਰ ਕਈ ਸ਼ਾਹੂਕਾਰਾਂ ਨੂੰ ਲੁਟੇਰਿਆਂ ਨੂੰ ਲੁੱਟਿਆ ਵੀ ਭਾਈ ਬਿਧੀ ਚੰਦ ਜੀ ਨੇ। ਏਦਾਂ ਉਹਨਾਂ ਦਾ ਜੀਵਨ ਕੁਝ ਕੁ ਸਮਾਂ ਗੁਰੂ ਘਰ ਵਿਚ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਵੀ ਬਣਿਆ ਰਿਹਾ।
ਸਿੱਖ ਬਣਿਓ ਬਡ ਗੁਰਨ ਤੋਂ ਰਣ ਸੁਰ ਸੂਰ ਉਦਾਰਾ,
ਫਿਰ ਭਾਈ ਬਿਧੀ ਚੰਦ ਜੀ ਵੱਡੇ ਸਤਿਗੁਰਾਂ ਦੀ ਸ਼ਰਨ ਵਿਚ ਆ ਕੇ ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆ ਕੇ ਭਾਈ ਬਿਧੀ ਚੰਦ ਨੇ ਸਿੱਖੀ ਧਾਰਨ ਕੀਤੀ ਔਰ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਕੇ ਮਹਾਨ ਸੂਰਮੇ ਜੰਗ ਦੇ ਮੈਦਾਨ ਵਿਚ ਵੀ ਭਾਈ ਬਿਧੀ ਚੰਦ ਵਰਗਾ ਕੋਈ ਲੜਾਕੂ ਨਹੀਂ ਹੋਣਾ। ਜਿੱਡੀ ਦਲੇਰੀ ਨਾਲ ਭਾਈ ਬਿਧੀ ਚੰਦ ਰਣ ਦੇ ਮੈਦਾਨ ਚ ਤੁਰਕਾਂ ਨਾਲ ਲੜਦੇ ਨੇ ਇਤਨੀ ਦਲੇਰੀ ਵੀ ਨਹੀਂ ਕਿਸੇ ਚ ਹੋਣੀ।
ਕੈਸ ਨਾਨਕੀ ਹੈ ਪ੍ਰਭੂ ਇਸ ਲਈ ਉਹ ਬੁਲਾਏ,
ਮਾਤਾ ਨਾਨਕੀ ਜੀ ਬੋਲੇ ਕਹਿਣ ਲੱਗੇ ਪ੍ਰਭੂ ਜੀ ਇਹੋ ਜਿਹਾ ਜਿਹੜਾ ਮਹਾਨ ਸਿੱਖ ਹੈ ਆਪ ਜੀ ਦੇ ਦਰ ਕਰਦਾ, ਕਿਰਪਾ ਕਰਕੇ ਉਹਨਾਂ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਦੇ ਖੁੱਲੇ ਦਰਸ਼ਨ ਕਰੀਏ। ਮਿਲੇ ਤਾਂ ਹਾਂ ਪਹਿਲਾਂ, ਪਰ ਉਹਨਾਂ ਦੇ ਨਾਲ ਕਦੇ ਖੁੱਲੇ ਦਰਸ਼ਨ ਨਹੀਂ ਹੋਏ, ਉਹਨਾਂ ਦੇ ਨਾਲ ਮੇਲ ਮਿਲਾਪ ਨਹੀਂ ਹੋਇਆ। ਇਸ ਕਰਕੇ ਸਤਿਗੁਰੂ ਜੀ ਆਪ ਜੀ ਭਾਈ ਬਿਧੀ ਚੰਦ ਜੀ ਨੂੰ ਆਪਣਿਆਂ ਮਹਿਲਾਂ ਚ ਬੁਲਾਓ।
ਕਿਮ ਕੀ ਨਸ ਦੁਸ਼ਕਰਮ ਕੋ ਤਿਮ ਦੇ ਸੁਣਾਏ,
ਅਸੀਂ ਆਪ ਪੁੱਛੀਏ ਭਾਈ ਬਿਧੀ ਚੰਦ ਜੀ ਨੂੰ ਉਹਨਾਂ ਨੇ ਏਡਾ ਵੱਡਾ ਔਖਾ ਕੰਮ ਕਿਵੇਂ ਕੀਤਾ, ਏਡਾ ਜਿਹੜਾ ਔਖਾ ਕਰੜਾ ਕੰਮ ਸੀ ਉਹਨਾਂ ਨੇ ਕਿਵੇਂ ਕੀਤਾ, ਉਹ ਸਾਨੂੰ ਆਪ ਸੁਣਾਉਣ ਆ ਕੇ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਬੁਲਾਓ।
ਪਠਿਓ ਦਾਸ ਸ਼੍ਰੀ ਸਤਿਗੁਰੂ ਨਿਜ ਨਿਕਟ ਬੁਲਾਇਓ,
ਸਤਿਗੁਰੂ ਜੀ ਨੇ ਉਸੇ ਵੇਲੇ ਆਪਣਾ ਇੱਕ ਸੇਵਾਦਾਰ ਭੇਜਿਆ। ਸੇਵਾਦਾਰ ਦਾਸ ਗਿਆ, ਉਹਨੇ ਜਾ ਕੇ ਭਾਈ ਬਿਧੀ ਚੰਦ ਜੀ ਨੂੰ ਬੇਨਤੀ ਕੀਤੀ। ਭਾਈ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਕੋਲ ਆਏ
ਆਏ ਕਰੀ ਸਭ ਬੰਦਨਾ ਨਿਜ ਸੀਸ ਨਿਵਾਯੋ
ਭਾਈ ਸਾਹਿਬ ਜੀ ਨੇ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਬੜੇ ਪਿਆਰ ਨਾਲ ਵੰਦਨਾ ਕੀਤੀ ਸੀਸ ਝੁਕਾਇਆ
ਗੁਰ ਮਹਿਲਾ ਕੋ ਮਾਤ ਕੈ ਮਸਤਕ ਕੋ ਟੇਕਾ
ਸਤਿਗੁਰੂ ਜੀ ਦੇ ਮਹਿਲਾਂ ਨੂੰ ਮਾਤਾ ਨਾਨਕੀ ਤੇ ਮਾਤਾ ਮਰਵਾਈ ਜੀ ਬੈਠੇ ਸੀ ਉਨ੍ਹਾਂ ਨੂੰ ਵੀ ਭਾਈ ਬਿਧੀ ਚੰਦ ਜੀ ਨੇ ਬੜੇ ਪਿਆਰ ਨਾਲ ਅਦਬ ਸਤਿਕਾਰ ਨਾਲ ਚਰਨਾ ਤੇ ਮਾਤਾ ਕਹਿ ਕੇ ਮੱਥਾ ਟੇਕਿਆ
ਆਗਿਆ ਲੈ ਬੈਠਿਓ ਜਵੈ ਕਹਿ ਜਲਦ ਬਿਬੇਕਾ
ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਬਿਧੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ ਤੇ ਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਣ ਲੱਗੇ
ਕਹੋ ਆਪਣੋ ਕਰਮ ਕੋ ਜਿਮ ਪੂਰਬ ਆਯੋ
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਏਦਾਂ ਕਰੋ ਵੀ ਤੁਸੀਂ ਸਾਨੂੰ ਆਪਣੇ ਪਿਛਲੇ ਜੀਵਨ ਦੀ ਕਥਾ ਸੁਣਾ ਕਿ ਤੁਹਾਡਾ ਗੁਰੂ ਘਰ ਵਿਚ ਆਉਣਾ ਕਿਵੇਂ ਹੋਇਆ ਗੁਰੂ ਘਰ ਦੇ ਵਿਚ ਤੁਸੀਂ ਕਿਵੇਂ ਪਹੁੰਚੇ ਕਿਵੇਂ ਗੁਰੂ ਦੀ ਸ਼ਰਨ ਚ ਆਏ ਤੁਸੀਂ ਆਪਣਾ ਉਹ ਸਾਰਾ ਪੂਰਵ ਦਾ ਜਿਹੜਾ ਕਰਮ ਹੈ ਉਹ ਵਰਣਨ ਕਰਕੇ ਸੁਣਾਓ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਆ ਤੁਹਾਡੇ ਮਾਤਾ ਜੀ ਹੋਣੀ ਨੇ ਇਹ ਵੀ ਸੁਣਨਾ ਚਾਹੁੰਦੇ ਨੇ
ਕਿਵ ਚੋਰੀ ਦੁਸ਼ਕਰ ਕਰੀ ਧਨ ਕੋ ਹਰ ਲਿਆਇਓ
ਤੁਸੀਂ ਕਿਵੇਂ ਔਖੀਆਂ ਤੋਂ ਔਖੀਆਂ ਚੋਰੀਆਂ ਕੀਤੀਆਂ ਨੇ ਚੋਰੀਆਂ ਤੁਸੀਂ ਬਹੁਤ ਕੀਤੀਆਂ ਪਹਿਲਾਂ ਉਹ ਔਖੀਆਂ ਤੋਂ ਔਖੀਆਂ ਕਠਿਨ ਤੋਂ ਕਠਿਨ ਚੋਰੀਆਂ ਤੁਸੀਂ ਕਿਵੇਂ ਕੀਤੀਆਂ ਕਿਵੇਂ ਬਾਦਸ਼ਾਹ ਦੇ ਖਜ਼ਾਨਿਆਂ ਚ ਵੀ ਤੁਸੀਂ ਧਨ ਚੋਰੀ ਕਰਕੇ ਲਿਆਉਂਦੇ ਰਹੇ ਉਹ ਸਾਰੀਆਂ ਔਖੀਆਂ ਤੋਂ ਔਖੀਆਂ ਘਟਨਾਵਾਂ ਸਾਨੂੰ ਸੁਣਾਓ
ਕਹੋ ਪ੍ਰਸੰਗ ਸਭ ਛੋਰ ਤੇ ਇਹ ਸੁਣ ਬੋਚਾ ਹੈ
ਸਾਰਾ ਪ੍ਰਸੰਗ ਆਪਣੇ ਜੀਵਨ ਕਾਲ ਦਾ ਸੁਣਾਓ ਅਸੀਂ ਵੀ ਸੁਣਾਂਗੇ ਤੇ ਆ ਸਾਡੇ ਮਹਿਲ ਵੀ ਤੁਹਾਡੇ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਤੁਹਾਡੇ ਇਹ ਵੀ ਸੁਣਨਾ ਚਾਹੁੰਦੇ ਨੇ ਇਹਨਾਂ ਨੂੰ ਸਾਰਾ ਪ੍ਰਸੰਗ ਆਪਣਾ ਸੁਣਾਓ
ਬਿਧੀ ਚੰਦ ਸਭ ਜੋਰ ਕਰ ਉਚਰਿਓ ਗੁਰ ਪਾਹੈ
ਭਾਈ ਬਿਧੀ ਚੰਦ ਨੇ ਹੱਥ ਜੋੜੇ ਹੱਥ ਜੋੜ ਕੇ ਬੇਨਤੀ ਕਰਕੇ ਆਪਣਾ ਸਾਰਾ ਪ੍ਰਸੰਗ ਸਤਿਗੁਰਾਂ ਕੋਲ ਉਚਰ ਕੇ ਸੁਣਾਉਣ ਲੱਗੇ
ਪੂਰਬ ਸਸਕਰ ਕਰਮ ਕੋ ਮੈਂ ਕਰ ਸਕਨੇਰੇ
ਇਹਨਾਂ ਨੇ ਆਪਣਾ ਪ੍ਰਸੰਗ ਸੁਣਾਇਆ ਕਿ ਮਹਾਰਾਜ ਪਹਿਲਾਂ ਜਿਹੜਾ ਮੈਂ ਕਰਮ ਕੀਤਾ ਉਹ ਮੇਰਾ ਕਰਮ ਸੀ ਤਸਕਰ ਦਾ ਤਸਕਰ ਕਹਿੰਦੇ ਨੇ ਚੋਰ ਨੂੰ ਮਹਾਰਾਜ ਜੀ ਮੇਰਾ ਕਰਮ ਚੋਰਾਂ ਦਾ ਸੀ ਮੈਂ ਚੋਰੀਆਂ ਕਰਿਆ ਕਰਦਾ ਸੀ
ਮੈਂ ਕੀ ਸੁੰਦਰ ਬ੍ਰਿੰਦ ਕੋ ਚੋਰੀ ਕਬੇਰੇ
ਮਹਾਰਾਜ ਇੱਕ ਵਾਰ ਮੈਂ ਕੀ ਕੀਤਾ ਕਿ ਕੁਝ ਸਮਾਂ ਹੋਇਆ ਕਿ ਕੁਝ ਜ਼ਿਮੀਦਾਰਾਂ ਦੀਆਂ ਮੱਝਾਂ ਸੀ ਨਗਰ ਵਿਚ ਉਹ ਜਿਹੜੀਆਂ ਮਹਿਖੀਆਂ ਸਨ ਮੱਝਾਂ ਸਨ ਉਹ ਮੱਝਾਂ ਮੈਂ ਚੋਰੀ ਕਰ ਲਈਆਂ ਮੱਝੀਆਂ ਚੋਰੀ ਕਰਕੇ ਉਹ ਮੱਝਾਂ ਚੋਰੀਆਂ ਚੋਰੀ ਕਰਕੇ ਚੱਲ ਪਿਆ
ਲੈ ਨਿਕਸਿਓ ਤੂਰਨ ਕਰਤ ਨਿਜ ਘਰ ਕੋ ਚਾਲਾ
ਜਦੋਂ ਚੋਰ ਚੋਰੀ ਕਰਦਾ ਤੇ ਛੇਤੀ ਨਾਲ ਸਮਾਨ ਚੋਰੀ ਕਰਕੇ ਉਹ ਆਪਣੇ ਘਰ ਨੂੰ ਤੁਰਦਾ ਮੈਂ ਵੀ ਉਹ ਮੱਝਾਂ ਚੋਰੀ ਕਰਕੇ ਚੱਲ ਪਿਆ ਕਾਹਲੀ ਨਾਲ ਮੱਝਾਂ ਨੂੰ ਕਾਹਲੀ ਕਾਹਲੀ ਤੋਰ ਕੇ ਆਪਣੇ ਘਰ ਨੂੰ ਚੱਲ ਪਿਆ
ਸ਼ੁੱਧ ਹੋਈ ਪੁੰਨ ਗ੍ਰਾਮ ਕੋਏ ਨਿਕਸੇ ਨਰ ਜਾਲਾ
ਮਹਾਰਾਜ ਪਿੱਛੇ ਉਨ੍ਹਾਂ ਪਿੰਡ ਵਾਲਿਆਂ ਨੂੰ ਕਿਤੇ ਖਬਰ ਹੋ ਗਈ ਕਿ ਸਾਡੀਆਂ ਮੱਝਾਂ ਚੋਰੀ ਹੋ ਗਈਆਂ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਖਬਰ ਹੋਈ
ਖੋਜ ਪਾਏ ਮੈਂ ਖੰਨ ਕੋ ਪਰ ਪਾਛ ਪੁਕਾਰਾ
ਉਨ੍ਹਾਂ ਨੇ ਕੀ ਕੀਤਾ ਪਿੰਡ ਵਾਲੇ ਲੋਕਾਂ ਨੇ ਮੱਝਾਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਜਦੋਂ ਮੱਝਾਂ ਟੁਰਦੀਆਂ ਕੱਚੇ ਰਾਹਾਂ ਤੇ ਪੈਰਾਂ ਦੇ ਨਿਸ਼ਾਨ ਪੈ ਜਾਂਦੇ ਛੱਪ ਜਾਂਦੇ ਨੇ ਉਨ੍ਹਾਂ ਪਿੰਡ ਵਾਲਿਆਂ ਨੇ ਮੱਝਾਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਨਿਸ਼ਾਨ ਵੇਖਦਿਆਂ ਵੇਖਦਿਆਂ ਪਿੱਛੇ ਪਿੱਛੇ ਕਾਹਲੀ ਨਾਲ ਦੌੜ ਕੇ ਟੁਰਦੇ ਟੁਰਦੇ ਮੇਰੇ ਤੱਕ ਆ ਪਹੁੰਚੇ
ਅੱਗੇ ਮੈਂ ਉਤਲਾਵ ਤੋਂ ਬਹੁਤ ਦੂਰ ਸਿਧਾਰਾ
ਮੈਂ ਅੱਗੇ ਅੱਗੇ ਬੜੀ ਕਾਹਲੀ ਨਾਲ ਮੱਝਾਂ ਚੋਰੀ ਕਰਕੇ ਤੇਜ਼ੀ ਨਾਲ ਟੁਰਦਾ ਹੋਇਆ ਬੜੀ ਦੂਰ ਤੱਕ ਚੱਲ ਕੇ ਆ ਗਿਆ
ਚੋਲੇ ਗ੍ਰਾਮ ਸਮੀਪ ਜਦ ਪਹੁੰਚਿਓ ਤਲਾਏ
ਜਿਹੜਾ ਚੋਲਾ ਸਾਹਿਬ ਨਗਰ ਹੈ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਜਿੱਥੇ ਪਏ ਨੇ ਚੱਲਦਾ ਚੱਲਦਾ ਮੈਂ ਚੋਲੇ ਆ ਗਿਆ ਚੋਲੇ ਨਗਰ ਦੇ ਕੋਲ ਜਦੋਂ ਮੈਂ ਸਮੀਪ ਨੇੜੇ ਪਹੁੰਚਿਆ
ਸੁਮਿਲੀ ਗੁਹਾਰ ਤਵ ਇਮ ਕਰਿਓ ਉਪਾਏ
ਜਿਹੜੀ ਉਹ ਵਹਾਰ ਪਿੱਛੇ ਮੇਰੇ ਪਈ ਹੋਈ ਸੀ ਉਹ ਗੁਹਾਰ ਇੰਨੇ ਨੂੰ ਲੋਕ ਇਕੱਠੇ ਹੋਏ ਕਿਸੇ ਦੇ ਹੱਥ ਚ ਡਾਂਗ ਕਿਸੇ ਦੇ ਟਕੂਆ ਕਿਸੇ ਦੇ ਬਰਛਾ ਸਾਰੇ ਦੌੜੇ ਆਉਂਦੇ ਸੀ ਵੀ ਚੋਰ ਲੱਭਿਆ ਮਾਰ ਹੀ ਦੇਵਾਂਗੇ ਤੇ ਮਹਾਰਾਜ ਜੀ ਇੰਨੇ ਨੂੰ ਜਿਹੜੀ ਗੁਹਾਰ ਸੀ ਨਾ ਪਿੰਡ ਦੇ ਲੋਕਾਂ ਦੀ ਉਹ ਦੌੜਦੀ ਦੌੜਦੀ ਚੋਲੇ ਨਗਰ ਦੇ ਕੋਲ ਮੇਰੇ ਤੱਕ ਆ ਪਹੁੰਚੀ
ਉਤੋ ਤਾਲ ਜਲ ਕੋ ਭਰਿਓ ਸਭ ਮਹਿਕ ਪਰਵੇਸ਼ੇ
ਮਹਾਰਾਜ ਇੱਕ ਤਲਾਬ ਸੀ ਪਾਣੀ ਦਾ ਭਰਿਆ ਚੋਲਾ ਸਾਹਿਬ ਦੇ
ਉਹ ਜਿੰਨੀਆਂ ਮੱਝਾਂ ਸਨ ਉਹ ਸਾਰੀਆਂ ਮੱਝਾਂ ਪਾਣੀ ਦਾ ਜਿਹੜਾ ਉਹ ਤਲਾਬ ਸੀ ਨਾ ਉਸ ਤਲਾਬ ਦੇ ਵਿੱਚ ਵੜ ਗਈਆਂ, ਤਲਾਬ ਦੇ ਪਾਣੀ ਦੇ ਵਿੱਚ ਚਲੀਆਂ ਗਈਆਂ।
ਅਦਲੀ ਗੁਰ ਕੋ ਸਿੱਖ ਤੈ ਜਿਸ ਮਤ ਵਿਸ਼ੇਸ਼ੇ।
ਮਹਾਰਾਜ ਜੀ ਉੱਥੇ ਸਰੋਵਰ ਦੇ ਕੰਢੇ ਤੇ ਇੱਕ ਗੁਰੂ ਕਾ ਮਹਾਨ ਸਿੱਖ ਬੈਠਾ ਸੀ, ਉਹਦਾ ਨਾਂ ਸੀ ਭਾਈ ਅਦਲੀ। ਭਾਈ ਅਦਲੀ ਜੀ ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਦੇ ਸਾਧੂ ਸਨ, ਉਹ ਉਸ ਜਗ੍ਹਾ ਤੇ ਬੈਠੇ ਹੋਏ ਸਨ।
ਜਾਏ ਚਰਨ ਪਰ ਮੈਂ ਪਰੇ ਉਹ ਸਭ ਬਿਨਾਂ ਸੁਣਾਏ।
ਮੱਝਾਂ ਤਾਂ ਮੈਂ ਤਲਾਬ ਚ ਵਾੜ ਦਿੱਤੀਆਂ ਤੇ ਮੈਨੂੰ ਇਹ ਡਰ ਪੈ ਗਿਆ ਵੀ ਹੁਣ ਇਹ ਮੈਨੂੰ ਪਕੜਨਗੇ, ਤੇ ਕਹਿੰਦੇ ਮੈਂ ਚੱਲ ਕੇ ਭਾਈ ਅਦਲੀ ਦੀ ਸ਼ਰਨ ਚ ਆ ਗਿਆ। ਭਾਈ ਅਦਲੀ ਜੀ ਕਿਨਾਰੇ ਤੇ ਹੀ ਬੈਠੇ ਸਨ ਤੇ ਮੈਂ ਉਹਨਾਂ ਦੀ ਸ਼ਰਨ ਵਿਚ ਪੈ ਗਿਆ, ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ।
ਰੱਛਿਆ ਕੀ ਜੈ ਰਿਪਨ ਤੇ ਤੁਮ ਬਨੋ ਸਾਏ।
ਭਾਈ ਅਦਲੀ ਨੂੰ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰਕੇ ਮੇਰੀ ਰੱਖਿਆ ਕਰ ਲੋ, ਮੈਂ ਤੁਹਾਡੀ ਸ਼ਰਨ ਵਿਚ ਹਾਂ, ਕਿਰਪਾ ਕਰਕੇ ਮੈਨੂੰ ਆ ਜਿਹੜੀ ਧਾੜ ਆ ਗਈ ਹੈ ਪਕੜਨ ਵਾਲੀ ਨਾ ਦੁਸ਼ਮਣਾਂ ਤੋਂ ਮੈਨੂੰ ਬਚਾ ਲੋ।
ਬਹੁਤ ਕਰੋ ਸਿੱਖ ਆਪਣੋ ਦੀਜੈ ਉਪਦੇਸ਼ਾ।
ਫਿਰ ਮੈਨੂੰ ਤੁਸੀਂ ਆਪਣਾ ਸਿੱਖ ਬਣਾ ਲਿਆ ਜੀ। ਹੁਣ ਮੈਨੂੰ ਨਹੀਂ ਸੀ ਪਤਾ ਕਿ ਉਹ ਗੁਰੂ ਅਰਜਨ ਸਾਹਿਬ ਦੇ ਸਿੱਖ ਨੇ। ਕਹਿੰਦੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੀ ਸ਼ਰਨ ਵਿਚ ਆ, ਇੱਕ ਵਾਰੀ ਮੈਨੂੰ ਇਹਨਾਂ ਲੋਕਾਂ ਕੋਲੋਂ ਬਚਾ ਲੋ, ਫਿਰ ਮੈਨੂੰ ਆਪਣਾ ਸਿੱਖ ਬਣਾ ਕੇ ਆਪਣਾ ਉਪਦੇਸ਼ ਦਿਓ।
ਉਪਕਾਰੀ ਤੁਮ ਸੰਤ ਹੋ ਚਿਤ ਸ਼ਾਂਤ ਵਿਸ਼ੇਸ਼ਾ।
ਬੇਨਤੀ ਕੀਤੀ ਭਾਈ ਅਦਲੀ ਨੂੰ ਕਿ ਬਾਬਾ ਜੀ ਤੁਸੀਂ ਮਹਾਨ ਸ਼ਾਂਤ ਕੀ ਬਿਰਤੀ ਦੇ ਧਾਰਨੀ, ਸੰਤ ਬਿਰਤੀ ਦੇ ਧਾਰਨੀ ਸੰਤ ਰੂਪ ਹੋ।
ਅਦਲੀ ਸੁਨ ਬਿਨਤੀ ਤਬੈ ਬੋ ਭੈ ਕਿਰਪਾਲਾ।
ਭਾਈ ਅਦਲੀ ਨੇ ਜਦੋਂ ਕਹਿੰਦੇ ਮੇਰੀ ਬੇਨਤੀ ਸੁਣੀ, ਸੁਣ ਕੇ ਭਾਈ ਅਦਲੀ ਜੀ ਬੜੇ ਖੁਸ਼ ਹੋਏ, ਉਹ ਮੇਰੇ ਤੇ ਕਿਰਪਾ ਰਸ ਵਿਚ ਆ ਗਏ।
ਕੀਨ ਬਤਾਵਨ ਸ਼ੁਭ ਮਤੀ ਮਮ ਭਾਗ ਵਿਸਾਲਾ।
ਮੈਨੂੰ ਸ਼ੁਭ ਮਤ ਦਿੱਤੀ, ਮੇਰਾ ਕੋਈ ਪੂਰਵਲਾ ਭਾਗ ਸੀ ਮਹਾਰਾਜ ਜਿਹੜਾ ਭਾਈ ਅਦਲੀ ਦੇ ਬਚਨਾਂ ਨਾਲ ਜਾਗ ਪਿਆ।
ਸਿਮਰੋ ਸ਼੍ਰੀ ਅਰਜਨ ਗੁਰੂ ਰਾਖੈ ਤੋ ਲਾਜਾ।
ਭਾਈ ਅਦਲੀ ਨੇ ਮੈਨੂੰ ਉਪਦੇਸ਼ ਦਿੱਤਾ ਕਿ ਭਾਈ ਗੁਰਮੁਖਾ ਤੂੰ ਗੁਰੂ ਅਰਜਨ ਸਾਹਿਬ ਨੂੰ ਯਾਦ ਕਰ, ਉਹਨਾਂ ਨੂੰ ਸਿਮਰੋ, ਹੀ ਤੇਰੀ ਲਾਜ ਰੱਖਣਗੇ। ਜਦੋਂ ਮੈਂ ਭਾਈ ਅਦਲੀ ਨੂੰ ਬੇਨਤੀ ਕੀਤੀ, ਉਹਨਾਂ ਨੇ ਮੈਨੂੰ ਇਹ ਬਚਨ ਕਿਹਾ ਅੱਗੋਂ ਕਿ ਭਾਈ ਤੂੰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਾ ਸਿਮਰਨ ਕਰ, ਉਹੀ ਤੇਰੀ ਲਾਜ ਰੱਖਣਗੇ।
ਬਹੁਤ ਬਨੋ ਸਿੱਖ ਜਾਏ ਕਰ ਤਜ ਕਹਿ ਹਸ ਕਾਜਾ।
ਆ ਜਿਹੜੇ ਕੰਮ ਨੇ ਨਾ ਜਿਹੜੇ ਖੋਟੇ ਚੋਰੀਆਂ ਕਰਨ ਵਾਲੇ, ਇਹ ਛੱਡ ਕੇ ਫਿਰ ਤੂੰ ਉਹਨਾਂ ਦਾ ਜਾ ਕੇ ਸਿੱਖ ਬਣ ਜਾਏ।
ਹੁਣ ਤਿਸਕੇ ਉਪਦੇਸ਼ ਕੋ ਮੈਂ ਧਾਰਨ ਕੀਨਾ।
ਇਹ ਉਪਦੇਸ਼ ਭਾਈ ਅਦਲੀ ਜੀ ਦਾ ਸੁਣ ਕੇ ਇਹ ਉਪਦੇਸ਼ ਮੈਂ ਆਪਣੇ ਹਿਰਦੇ ਚ ਧਾਰਨ ਕਰ ਲਿਆ।
ਕਰੇ ਅਰਾਧਨ ਸਤਿਗੁਰੂ ਪਰ ਸ਼ਰਨੀ ਦੀਨਾ।
ਸੀਨ ਹੋ ਕੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਪੈ ਗਿਆ ਔਰ ਪੰਜਵੇਂ ਪਾਤਸ਼ਾਹ ਦੀ ਆਰਾਧਨਾ ਕੀਤੀ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਧਿਆਨ ਕੀਤਾ।
ਬਨੋ ਸਹਾਇਕ ਦਸ ਲੱਖ ਤੁਮ ਅੰਤਰ ਜਾਮੀ।
ਮੈਂ ਇਹ ਅਰਦਾਸ ਕੀਤੀ ਹੈ ਪੰਜਵੇਂ ਪਾਤਸ਼ਾਹ ਕਿਰਪਾ ਕਰਕੇ ਮੇਰੇ ਸਹਾਇਕ ਬਣੋ, ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਤੁਸੀਂ ਅੰਤਰਜਾਮੀ ਹੋ।
ਹੁਣ ਮੈਂ ਰਹੋ ਸਮੀਪ ਹੀ ਕਰਕੇ ਨਿਜ ਸਵਾਮੀ।
ਮਹਾਰਾਜ ਇੱਕ ਵਾਰੀ ਬਚਾ ਲੋ ਇਹਨਾਂ ਕੋਲੋਂ, ਮੁੜ ਕੇ ਮੈਂ ਤੁਹਾਡੇ ਚਰਨਾਂ ਚ ਰਹਾਂਗਾ, ਤੁਹਾਨੂੰ ਆਪਣਾ ਸਵਾਮੀ ਬਣਾ ਕੇ ਮਾਲਕ ਬਣਾ ਕੇ ਤੁਹਾਡੀ ਸ਼ਰਨ ਵਿਚ ਹੀ ਰਹਾਂਗਾ।
ਔਰ ਮੈਂ ਧਿਆਨ ਸੁਧਾਰ ਕੇ ਫਿਰ ਪਾਤ ਇਸ ਥਾਨਾ।
ਮੈਂ ਸਤਿਗੁਰਾਂ ਦਾ ਧਿਆਨ ਧਾਰ ਕੇ ਗੁਰੂ ਅਰਜਨ ਸਾਹਿਬ ਜੀ ਦਾ, ਭਾਈ ਅਦਲੀ ਜੀ ਦੇ ਕੋਲ ਹੀ ਮੈਂ ਚੌਂਕੜਾ ਮਾਰ ਕੇ ਉਥੇ ਹੀ ਟਿਕ ਕੇ ਬੈਠ ਗਿਆ।
ਸਭ ਲੋ ਆਏ ਗੁਹਾਰ ਗਨ ਲੇ ਖੋਜ ਮਾਨਾ।
ਇਹਨੇ ਨੂੰ ਬਹਾਰ ਆ ਗਈ, ਗੁਹਾਰ ਜਿਹੜੀ ਉਹ ਲੱਭਦੇ ਆਉਂਦੇ ਸੀ ਆਪਣੀਆਂ ਮੱਝਾਂ ਨੂੰ, ਉਹ ਮੱਝਾਂ ਦੇ ਜਿਹੜੇ ਸਾਈ ਮਾਲਕ ਸਨ, ਇਹਨੇ ਨੂੰ ਉਹ ਭਾਈ ਅਦਲੀ ਜੀ ਦੇ ਕੋਲ ਵੇਖਦੇ ਵੇਖਦੇ ਮੱਝਾਂ ਦੇ ਪੈਰਾਂ ਦੇ ਖੋਜ ਲੱਭਦੇ ਆ ਪਹੁੰਚੇ।
ਸਰ ਲਗ ਖੋਜ ਨਿਹਾਰ ਤੇ ਨੈ ਅੱਗੇ ਚਾਲਾ।
ਉਹਨਾਂ ਨੇ ਵੇਖਿਆ ਕਿ ਮੱਝਾਂ ਸਰੋਵਰ ਤੱਕ ਤੇ ਆਈਆਂ ਨੇ, ਜਿਹੜਾ ਤਲਾਬ ਹੈ ਤਲਾਬ ਤੱਕ ਤਾਂ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆਉਂਦੇ ਨੇ, ਪਰ ਅੱਗੋਂ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਨਹੀਂ ਪਏ ਆ ਰਹੇ।
ਇਤੀ ਉਤ ਖੋਜਿਤ ਫਿਰਤ ਪੇ ਸੇ ਮਾਨਵ ਜਾਲਾ।
ਬੰਦੇ ਇਧਰ ਉਧਰ ਵੇਖਣ ਲੱਗ ਪਏ, ਭਾਲਣ ਲੱਗ ਪਏ ਵੀ ਮੱਝਾਂ ਕਿੱਧਰ ਚਲੀਆਂ ਗਈਆਂ।
ਅਗਲੀ ਸਿੱਖ ਬਿਲੋਕ ਕੈ ਕਿਨ ਸਾਥ ਬਖਾਨਾ।
ਭਾਈ ਅਦਲੀ ਨੂੰ ਵੇਖਿਆ ਬੈਠੇ, ਤੇ ਭਾਈ ਅਦਲੀ ਨੂੰ ਵੇਖ ਕੇ ਆ ਕੇ ਉਹ ਲੋਕ ਭਾਈ ਅਦਲੀ ਨੂੰ ਪੁੱਛਣ ਲੱਗੇ,
ਕਿਆ ਖੋਜਿਤ ਤੁਮ ਫਿਰ ਤਬੋ ਕੁਛ ਸਕੇ ਨਾ ਜਾਣਾ।
ਭਾਈ ਅਦਲੀ ਜੀ ਨੂੰ ਆ ਕੇ ਭਾਈ ਅਦਲੀ ਜੀ ਕੋਲ ਆ ਗਏ, ਭਾਈ ਸਾਹਿਬ ਕਹਿਣ ਲੱਗੇ, ਭਾਈ ਕੀ ਲੱਭ ਰਹੇ ਹੋ, ਲੱਗਦਾ ਤੁਹਾਡੀ ਕੋਈ ਚੀਜ਼ ਗੁੰਮ ਗਈ ਹੈ ਤੇ ਤੁਹਾਨੂੰ ਕੁਝ ਸੁੱਝ ਨਹੀਂ ਰਿਹਾ, ਕੀ ਲੱਭ ਰਹੇ ਹੋ?
ਕਹਿਤ ਪਏ ਮੈਂ ਖੀਨ ਕੋ ਇੱਕ ਤਸਕਰ ਲਿਆਇਓ।
ਭਾਈ ਅਦਲੀ ਨੂੰ ਕਹਿਣ ਲੱਗੇ, ਭਾਈ ਅਦਲੀ ਜੀ ਇੱਕ ਚੋਰ ਆਇਆ, ਉਹ ਸਾਡੀਆਂ ਮੱਝਾਂ ਚੋਰੀ ਕਰਕੇ ਲਿਆਇਆ, ਇਸ ਪਾਸੇ ਅਸੀਂ ਉਹਦੀ ਭਾਲ ਕਰ ਰਹੇ ਹਾਂ।
ਉਹ ਜੇ ਅਲਗ ਆਏ ਕਹਿ ਮੈਂ ਅਗਰ ਚਲਾਇਓ।
ਮੱਝਾਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਇੱਥੇ ਤੱਕ ਦਿਸਦੇ ਨੇ, ਸਰੋਵਰ ਤੱਕ, ਤਲਾਬ ਤੱਕ, ਇਸ ਤੋਂ ਅੱਗੇ ਕਿਤੇ ਸਾਨੂੰ ਉਹਨਾਂ ਪੈਰਾਂ ਦੇ ਨਿਸ਼ਾਨ ਨਜ਼ਰ ਨਹੀਂ ਆ ਰਹੇ।
ਖੋਜਤ ਹੈ ਤਿਸ ਖੋਜ ਕੋ ਜੇਕਰ ਤੁਮ ਹੀਰਾ।
ਉਹ ਖੋਜ ਲੱਭ ਰਹੇ ਤੇ ਭਾਈ ਅਦਲੀ ਜੀ ਤੁਸੀਂ ਵੀ ਇੱਥੇ ਬੈਠੇ ਹੋ, ਜੇ ਤੁਸੀਂ ਵੇਖਿਆ ਮੱਝਾਂ ਨੂੰ ਜਾਂਦਿਆਂ ਜਾਂ ਉਸ ਚੋਰ ਨੂੰ ਲਿਆਉਂਦਿਆਂ ਵੇਖਿਆ ਹੈ,
ਕਰੋ ਬਤਾਵਨ ਸੰਤ ਜੀ ਕਿਤ ਗਏ ਹੋ ਅਗੇਰਾ।
ਸੰਤ ਜੀ ਤੁਸੀਂ ਮਹਾਂਪੁਰਖ ਹੋ ਭਾਈ ਅਦਲੀ ਜੀ, ਤੇ ਕਿਰਪਾ ਕਰਕੇ ਸਾਨੂੰ ਦੱਸੋ ਵੀ ਉਹ ਬੰਦਾ ਅੱਗੇ ਕਿੱਥੇ ਗਿਆ, ਉਹ ਅੱਗੇ ਮੱਝਾਂ ਕਿੱਥੇ ਲੈ ਕੇ ਪਹੁੰਚਿਆ ਹੈ।
ਹੁਣ ਅਦਲੀ ਉੱਤਰ ਦਿਓ ਮੈਂ ਕੀ ਸਰ ਮਾਈ।
ਭਾਈ ਅਦਲੀ ਜੀ ਉਹਨਾਂ ਨੇ ਵੀ ਸਿੱਧਾ ਸਪਸ਼ਟ ਦੱਸਿਆ, ਝੂਠ ਭਾਈ ਅਦਲੀ ਨੇ ਵੀ ਨਹੀਂ ਬੋਲਿਆ, ਕਹਿੰਦੇ ਭਾਈ ਆ ਜਿਹੜੀਆਂ ਸਾਹਮਣੇ ਸਰੋਵਰ ਵਿੱਚ ਮੱਝਾਂ ਨੇ ਅਸੀਂ ਇਹੀ ਵੇਖੀਆਂ, ਇਹਨਾਂ ਤੋਂ ਬਿਨਾਂ ਹੋਰ ਨਹੀਂ ਵੇਖੀਆਂ।
ਇਨ ਬਿਨ ਅਪਰ ਨਾ ਮੈਂ ਪਿੱਕੀ ਉਹ ਗਮਨੇ ਉਹ ਨਾਈ।
ਇਹਨਾਂ ਮੱਝਾਂ ਤੋਂ ਬਿਨਾਂ ਹੋਰ ਮੱਝਾਂ ਤਾਂ ਅਸੀਂ ਵੇਖੀਆਂ ਨੀ, ਆ ਹੀ ਨੇ ਜਿਹੜੀਆਂ ਸਰੋਵਰ ਦੇ ਵਿੱਚ ਆ ਤਲਾਬ ਦੇ ਵਿੱਚ ਬੜੀਆਂ ਹੋਈਆਂ, ਅੱਗੇ ਜਾਂਦਿਆਂ ਹੋਰ ਕੋਈ ਮੱਝਾਂ ਅਸੀਂ ਨਹੀਂ ਵੇਖੀਆਂ।
ਸੁਣ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੇ।
ਕਹਿਣ ਲੱਗੇ ਸੁਣ ਕੇ ਉਹ ਅੱਗੋਂ ਜਿਹੜੇ ਜ਼ਿਮੀਦਾਰ ਸੀ ਨਾ ਮੱਝਾਂ ਦੇ ਮਾਲਕ, ਕਹਿਣ ਲੱਗੇ ਜੀ ਇਹ ਤਾਂ ਅਸੀਂ ਚੰਗੀ ਤਰ੍ਹਾਂ ਵੇਖ ਲਈਆਂ, ਆ ਜਿਹੜੀਆਂ ਮੱਝਾਂ ਤਲਾਬ ਦੇ ਵਿੱਚ ਬੜੀਆਂ ਹੋਈਆਂ ਇਹ ਤਾਂ ਅਸੀਂ ਚੰਗੀ ਤਰ੍ਹਾਂ ਵੇਖ ਲਈਆਂ ਨੇ।
ਇਹ ਨਹੀਂ ਹਮਾਰੀ,
ਇਹ ਨਹੀਂ ਸਾਡੀਆਂ ਮੱਝਾਂ, ਇਹਦੇ ਅਸੀਂ ਮਾਲਕ ਨਹੀਂ ਹਾਂ।
ਕਪਲ ਪਰਨ ਕੀ ਇਹ ਸਕਲ ਹਮਰੀ ਸਭ ਕਾਲੀ।
ਕਹਿਣ ਲੱਗੇ ਜੀ ਇਹ ਤਾਂ ਜਿਹੜੀਆਂ ਮੱਝਾਂ ਨੇ ਨਾ ਜੀ ਇਹ ਤਾਂ ਬੂਰੀਆਂ ਨੇ, ਬੂਰੇ ਰੰਗ ਦੀਆਂ ਨੇ ਸਾਰੀਆਂ ਹੀ, ਤੇ ਜਿਹੜੀਆਂ ਸਾਡੀਆਂ ਮੱਝਾਂ ਚੋਰੀ ਹੋਈਆਂ ਨੇ ਉਹ ਨੇ ਕਾਲੇ ਰੰਗ ਦੀਆਂ, ਕਾਲੀਆਂ ਇਹ ਬੂਰੀਆਂ ਨਜ਼ਰ ਆ ਰਹੀਆਂ। ਭਾਈ ਅਦਲੀ ਜੀ ਦਾ ਵੀ ਬਿਰਧ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਜੋ ਗੁਰਸਿੱਖ ਦਾ ਕਰਮ ਹੈ ਝੂਠ ਨਹੀਂ ਬੋਲਣਾ ਉਹ ਵੀ ਰਹਿ ਗਿਆ, ਇਹੀ ਵੇਖੀਆਂ ਹੋਰ ਨਹੀਂ ਵੇਖੀਆਂ ਜੇ ਵੇਖ ਲਓ ਇਹ ਨੇ ਤਾਂ। ਉਹ ਕਹਿੰਦੇ ਜੀ ਸਾਡੀਆਂ ਤਾਂ ਬੂਰੀਆਂ ਕਾਲੀਆਂ ਮੱਝਾਂ ਨੇ, ਇਹ ਤਾਂ ਬੂਰੇ ਰੰਗ ਦੀਆਂ ਨੇ ਜਿਹੜੀਆਂ ਤਾਲ ਦੇ ਵਿੱਚ ਤਲਾਬ ਚ ਬੜੀਆਂ ਹੋਈਆਂ।
ਇਮ ਕਹਿ ਤੂਤ ਬਹੁ ਫਿਰੇ ਕੁਛ ਜਾਏ ਨਾ ਜਾਨੀ।
ਇਹ ਤਾਂ ਕਹਿ ਕੇ ਨਾ ਇਧਰ ਉਧਰ ਬੜੇ ਫਿਰਨ ਲੱਗੇ ਹੋ, ਜਿਹੜੇ ਜ਼ਿਮੀਦਾਰ ਸੀ ਕੋਈ ਸੱਜੇ ਵੇਖੇ ਕੋਈ ਖੱਬੇ ਵੇਖੇ, ਪਰ ਉਹਨਾਂ ਨੂੰ ਸਮਝ ਨਾ ਆਵੇ ਕਿ ਕੌਣ ਹੈ। ਕਹਿੰਦੇ ਜੀ ਕੋਈ ਬੰਦਾ ਤਾਂ ਨੀ ਵੇਖਿਆ, ਜਿਹੜਾ ਚੋਰ ਸੀ ਨਾਲ ਉਹ ਤਾਂ ਨੀ ਵੇਖਿਆ। ਭਾਈ ਅਦਲੀ ਨੇ ਭਾਈ ਵਿਧੀ ਚੰਦ ਵੱਲ ਇਸ਼ਾਰਾ ਕਰ ਦਿੱਤਾ, ਕਹਿੰਦੇ ਇਹਦੇ ਬਿਨਾਂ ਅਸੀਂ ਬੰਦਾ ਵੀ ਕੋਈ ਨੀ ਵੇਖਿਆ ਬੈਠਾ, ਇਹ ਨੀ ਕਿਹਾ ਆਪਣੇ ਮੂੰਹ ਤੋਂ ਵੀ ਇਹ ਚੋਰ ਹੈ, ਕਹਿੰਦੇ ਇਹਦੇ ਬਿਨਾਂ ਅਸੀਂ ਬੰਦਾ ਵੀ ਨੀ ਕੋਈ ਵੇਖਿਆ। ਉਹ ਕਹਿੰਦੇ ਉਹਨਾਂ ਨੂੰ ਹੁਣ ਪਤਾ ਨੀ ਸੀ ਵੀ ਚੋਰ ਕੌਣ ਹੈ, ਉਹਨਾਂ ਆਖਿਆ ਵੀ ਮਹਾਂਪੁਰਖ ਬੰਦਾ ਕੋਲ ਕੋਈ ਬੈਠਾ ਹੈ ਵੀ ਕੋਈ ਜਗਿਆਸੂ ਹੋਣਾ, ਇਹ ਚੋਰ ਥੋੜੀ ਹੋਵੇਗਾ। ਕਹਿੰਦੇ ਉਹ ਪਿੰਡ ਵਾਲੇ ਖੱਪ ਖੱਪ ਕੇ ਇਧਰ ਉਧਰ ਵੇਖ ਵਿਖਾ ਕੇ ਆਖਰਕਾਰ ਪਿੱਛੇ ਨੂੰ ਮੁੜ ਗਏ।
ਸ਼ਰਮਤ ਪਏ ਸਗਰੇ ਹਤੇ ਨਾ ਸਕੇ ਪਛਾਨੀ।
ਫੱਕ ਗਏ ਲੱਭ ਲੱਭ ਕੇ ਭਾਲ ਭਾਲ ਕੇ, ਪਰ ਉਹਨਾਂ ਨੂੰ ਕੁਝ ਪਤਾ ਨਾ ਚੱਲਿਆ ਕਿ ਮੱਝਾਂ ਆਖਰ ਕਿੱਧਰ ਚਲੀਆਂ ਗਈਆਂ, ਨਾ ਚੋਰ ਦਾ ਪਤਾ ਲੱਗਾ ਨਾ ਹੀ ਮੱਝਾਂ ਦਾ ਪਤਾ ਲੱਗਾ।
ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗਾ।
ਜਿੰਨੀ ਗੁਹਾਰ ਸੀ ਨਾ ਉਹ ਵਾਪਸ ਆਪਣੇ ਪਿੰਡ ਨੂੰ ਨਗਰ ਨੂੰ ਚਲੀ ਗਈ। ਇਧਰ ਭਾਈ ਅਦਲੀ ਜੀ ਦੇ ਨਾਲ ਭਾਈ ਵਿਧੀ ਚੰਦ ਜੀ ਆਪ ਸੁਣਾ ਰਹੇ ਨੇ ਆਪਣੀ ਜ਼ੁਬਾਨੀ, ਕਹਿੰਦੇ ਮੈਂ ਭਾਈ ਅਦਲੀ ਜੀ ਦੇ ਨਾਲ ਮਿਲ ਕੇ,
ਮਿਲ ਅਦਲੀ ਸੰਗਾ ਕਯੋ ਸਿੱਖੋ ਗੁਰ ਕੀ ਕਲਾ ਜਿਨ ਸੁਜਾਤੀ ਉਤੰਗਾ।
ਭਾਈ ਅਦਲੀ ਜੀ ਕਹਿੰਦੇ ਮੈਨੂੰ ਕਹਿਣ ਲੱਗੇ ਵਿਧੀ ਚੰਦ ਆ ਵੇਖ ਗੁਰੂ ਅਰਜਨ ਸਾਹਿਬ ਦਾ ਪ੍ਰਤਾਪ ਕਿਤਨਾ ਉੱਚਾ ਹੈ, ਅਵੇਖ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਕਿਤਨਾ ਉੱਚਾ, ਉਹਨਾਂ ਦੀ ਕਿੰਨੀ ਪ੍ਰਤੱਖ ਕਲਾ ਵਰਤੀ ਕਿ ਚੋਰ ਸਾਹਮਣੇ ਬੈਠਾ, ਚੋਰੀ ਕੀਤਾ ਸਮਾਨ ਵੀ ਸਾਹਮਣੇ ਹੈ, ਪਰ ਉਹ ਨਾ ਤੈਨੂੰ ਪਛਾਣ ਸਕੇ ਤੇ ਨਾ ਹੀ ਮੱਝਾਂ ਨੂੰ ਪਛਾਣ ਸਕੇ। ਹੋਰ ਦੱਸ ਮੇਰੇ ਸਾਹਿਬ ਦੀ ਕਿਹੜੀ ਕਲਾ ਵੇਖਣੀ ਹੈ ਜਿਨ੍ਹਾਂ ਦੀ ਸ਼ਰਨ ਪੈ ਕੇ ਤੈਨੂੰ ਆ ਸਤਿਗੁਰਾਂ ਤੇਰੀ ਲਾਜ ਰੱਖ ਲਈ ਹੈ, ਤੈਨੂੰ ਇਨ੍ਹਾਂ ਲੋਕਾਂ ਦੀ ਮਾਰ ਤੋਂ ਬਚਾ ਲਿਆ। ਐਸੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਬੜਾ ਭਾਰੀ ਉੱਚਾ ਸੁਜਸ ਹੈ।
ਜਿਹੜਾ
ਉਨ੍ਹਾਂ ਦਾ ਸਿਮਰਨ ਕਰਦਾ ਸਤਿਗੁਰੂ ਜੀ ਦੋਹਾਂ ਜਹਾਨਾਂ ਵਿਚ ਉਹਦੀ ਸਹਾਇਤਾ ਕਰਦੇ। ਆ ਵੇਖ ਪ੍ਰਤੱਖ ਹੈ, ਜਿਵੇਂ ਇੱਥੇ ਤੇਰੀ ਸਹਾਇਤਾ ਕੀਤੀ ਹੈ ਨਾ, ਏਦਾਂ ਜਦੋਂ ਉਨ੍ਹਾਂ ਨੂੰ ਸਿਮਰੀਏ ਤੇ ਦੋਹਾਂ ਜਹਾਨਾਂ ਵਿਚ ਉਹ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹਨ।
ਅਸ ਪ੍ਰਭ ਕੋ ਜੇ ਤਜਤ ਹੈ ਤਿਨਕੇ ਬੁੱਧ ਨਾਈ।
ਜਿਹੜੇ ਐਸੇ ਪ੍ਰਭੂ ਦਾ ਤਿਆਗ ਕਰ ਦਿੰਦੇ ਨੇ ਉਹ ਤਾਂ ਮਤ ਤੇ ਖੋਟੇ ਨੇ, ਉਨ੍ਹਾਂ ਦੀ ਤਾਂ ਬੁੱਧੀ ਕੋਈ ਨੀ। ਜਿਹੜੇ ਐਸੇ ਸਤਿਗੁਰਾਂ ਦਾ ਤਿਆਗ ਕਰ ਦਿੰਦੇ ਉਨ੍ਹਾਂ ਦੀ ਸ਼ਰਨ ਚ ਨਹੀਂ ਪੈਂਦੇ।
ਜਿਉ ਕਿਉ ਰਾਖੇ ਦਾਸ ਪਤ ਸਭ ਵਿਘਨ ਮਿਟਾ ਮੈਂ।
ਜਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਆਪਣਿਆਂ ਦਾਸਾਂ ਦੀ ਪੈਜ ਰੱਖਦੇ ਨੇ ਔਰ ਆਪਣਿਆਂ ਦਾਸਾਂ ਦੇ ਸਾਰੇ ਵਿਘਨਾਂ ਕਲੇਸ਼ਾਂ ਨੂੰ ਮਿਟਾ ਦਿੰਦੇ ਨੇ, ਦੂਰ ਕਰ ਦਿੰਦੇ ਨੇ।
ਇਹ ਵਡਿਆਈ ਗੁਰੂ ਕੇ ਗੁਰਸਿੱਖਨ ਭਾਵੈ।
ਇਹੀ ਵਡਿਆਈ ਹੈ ਗੁਰੂ ਦੀ, ਤੇ ਗੁਰੂ ਦੀ ਇਹੋ ਜਿਹੀ ਵਡਿਆਈ ਗੁਰਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ, ਗੁਰਸਿੱਖਾਂ ਦੇ ਮਨਾਂ ਨੂੰ ਚੰਗੀ ਲੱਗਦੀ ਹੈ, ਗੁਰਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ ਗੁਰੂ ਦੀ ਵਡਿਆਈ।
ਸਭ ਕਾਲੀ ਮੈਖਨ ਕੋ ਓਰੇ ਕਰ ਰੰਗਾ।
ਵੇਖ ਭਾਈ ਬਿਧੀ ਚੰਦ ਤੇਰੇ ਸਾਹਮਣੇ ਕਾਲੇ ਰੰਗ ਦੀਆਂ ਮੈਖੀਆਂ ਗੁਰੂ ਸਾਹਿਬ ਨੇ ਹੋਰ ਹੀ ਰੰਗ ਦੀਆਂ ਕਰਕੇ ਵਿਖਾ ਦਿੱਤੀਆਂ। ਇਹ ਕਲਾ ਮੇਰੀ ਨਹੀਂ, ਇਹ ਕਲਾ ਗੁਰੂ ਅਰਜਨ ਸਾਹਿਬ ਦੀ ਵਰਤੀ ਹੈ, ਉਨ੍ਹਾਂ ਦੀ ਵਰਤੀ ਹੈ। ਆਵੇਖ ਹੋਰ ਰੰਗ ਦੀਆਂ ਮੱਝਾਂ ਹੋਰ ਹੀ ਕਰ ਵਿਖਾਈਆਂ।
ਸਿਮਰੇ ਕਰੀ ਸਹਾਇਤਾ ਬਹੁ ਤੂਰਨ ਸੰਗਾ।
ਉਹਨਾਂ ਨੂੰ ਸਿਮਰਿਆ ਤੇ ਵੇਖ ਕਿੰਨੀ ਛੇਤੀ ਕਿੰਨੀ ਜਲਦੀ ਉਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੈ, ਤੁਹਾਡੀ ਸਹਾਇਤਾ ਕੀਤੀ ਹੈ।
ਤਸਕਰ ਕੀ ਕਿਰਤ ਤਿਆਗ ਕੇ ਸ਼ਰਨੀ ਪਰ ਜਾਏ।
ਹੋਰੇ ਚੋਰ ਦੀ ਕਿਰਤ ਤਿਆਗ ਕੇ ਉਨ੍ਹਾਂ ਦੀ ਸ਼ਰਨ ਵਿਚ ਪੈ ਜਾ।
ਪ੍ਰਾਪਤ ਹੋਏ ਕਲਿਆਣ ਕੋ ਤੋ ਭਾਗ ਭਲਾਏ।
ਤੇਰੀ ਕਲਿਆਣ ਹੋਵੇਗੀ, ਤੇਰੇ ਕੋਈ ਭਲੇ ਭਾਗ ਜਾਗ ਪਏ ਨੇ ਕਿ ਤੂੰ ਸਾਡੇ ਕੋਲ ਆ ਪਹੁੰਚਿਆ ਹੈ।
ਤਬ ਮੈਂ ਸੁਣੀ ਉਪਦੇਸ਼ ਕੋ ਸਰ ਮੈਖ ਨਿਕਾਰੇ।
ਸੁਣ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਭਾਈ ਅਦਲੀ ਦਾ ਉਪਦੇਸ਼ ਸੁਣ ਕੇ ਮੈਂ ਮੱਝਾਂ ਜਿਹੜੀਆਂ ਸਨ ਉਹ ਤਲਾਬ ਦੇ ਵਿਚੋਂ ਬਾਹਰ ਕੱਢੀਆਂ।
ਧਰਮ ਸ਼ਾਲ ਸਿੱਖ ਸੰਤ ਕੋ ਦੀਨੀ ਤਬ ਸਾਰੇ।
ਸਾਰੀਆਂ ਮੱਝਾਂ ਮੈਂ ਧਰਮਸ਼ਾਲਾ ਸੀ ਉੱਥੇ ਚੋਲਾ ਸਾਹਿਬ ਉੱਥੇ ਲਿਆ ਕੇ ਇੱਕ ਸਿੱਖ ਨੂੰ ਦੇ ਦਿੱਤੀਆਂ ਤੇ ਸਿੱਖ ਨੂੰ ਦੇ ਕੇ ਆਖਿਆ ਕਿ ਭਾਈ ਆ ਜਿਹਦੀਆਂ ਹਨ ਉਨ੍ਹਾਂ ਕੋਲ ਪਹੁੰਚਾ ਦਈ, ਜਿਨ੍ਹਾਂ ਦੀਆਂ ਹਨ ਉਨ੍ਹਾਂ ਦੇ ਕੋਲ ਪਹੁੰਚਾ ਦਈ, ਏਦਾਂ ਉਨ੍ਹਾਂ ਦੀ ਸੇਵਾ ਲਾ ਕੇ।
ਬਿਨੈ ਬਖਾਨੀ ਦੀਨ ਵੈ ਅਦਲੀ ਸੰਗ ਲੀਨਾ।
ਏਦਾਂ ਦੀਨ ਹੋ ਕੇ ਭਾਈ ਅਦਲੀ ਨੂੰ ਮੈਂ ਬੇਨਤੀ ਕੀਤੀ ਤੇ ਭਾਈ ਅਦਲੀ ਜੀ ਨੂੰ ਆਪਣੇ ਨਾਲ ਲਿਆ।
ਸੁਦਾ ਸਰੋਵਰ ਕੀ ਦਿਸ਼ਾ ਪ੍ਰਸਥਾਨੋ ਕੀਨਾ।
ਉਸੇ ਸਮੇਂ ਉਸੇ ਛਿਨ ਉਸੇ ਵੇਲੇ ਭਾਈ ਅਦਲੀ ਨੂੰ ਆਪਣੇ ਨਾਲ ਲੈ ਕੇ ਮੈਂ ਸੁਧਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦੀ ਸ਼ਰਨ ਨੂੰ ਚੱਲ ਪਿਆ। ਤੇ ਭਾਈ ਬਿਧੀ ਚੰਦ ਕਹਿੰਦੇ ਜਿਵੇਂ ਮੈਂ ਸਾਹਿਬ ਦੀ ਸ਼ਰਨ ਆਇਆ ਤੇ ਪੰਜਵੇਂ ਪਾਤਸ਼ਾਹ ਮੇਰੇ ਤੇ ਤਰਸ ਕੀਤਾ, ਉਹ ਸਾਰਾ ਪ੍ਰਸੰਗ ਭਾਈ ਬਿਧੀ ਚੰਦ ਜੀ ਸੁਣਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ।
ਦਾਸ
ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਦਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਵੇਕ
ਪਰਮ ਪਰ ਹਰ ਹਰੇ
ਹੈ ਪੀਓ ਨਾਰ
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।